ਟੁੱਟੇ ਬੰਧਨ ਜਾਸ ਕੇ।
ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਭਾਈ ਸਾਰੀ ਧੁੱਖ ਪੜੋ,
ਹੋਆ ਸਾਧੂ ਸੰਗ
ਜਾਸ ਕੇ, ਹੋਆ ਸਾਧੂ ਸੰਗ। ਜਿਨ੍ਹਾਂ ਪੁਰਖਾਂ ਦੇ ਤਾਂ ਸਾਧ ਸੰਗਤ ਦੀ ਪ੍ਰਾਪਤੀ ਹੋਈ ਹੈ, ਜਾਸਕੇ ਦੇ ਨਾਲ ਤਾਸਕੇ ਦਾ ਸੰਬੰਧ ਹੁੰਦਾ ਹੈ। ਕਿਸ ਪੁਰਸ਼ਾਂ ਦੇ ਬੰਧਨ ਟੁੱਟੇ ਆ? ਜਿਨ੍ਹਾਂ ਤਾਈਂ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ ਹੈ।
ਜੋ
ਰਾਤਾ ਭੁਗਤਾ ਦੇ ਬੰਧਨ, ਹੋਮੇ ਦੇ ਬੰਧਨ, ਜੰਮਣ ਮਰਨ ਦੇ ਬੰਧਨ।
ਜੋ ਰਾਤੇ ਰੰਗ ਏਕ
ਕੈਤਰੂ, ਪਰਮੇਸ਼ਵਰ ਦੇ ਨਾਮ ਚ ਰੰਗੇ ਹੋਏ ਹਨ।
ਨਾਨਕ ਗੂੜਾ ਰੰਗ,
ਉਹਨਾਂ ਨੂੰ ਮਹਾਰਾ ਕਹਿੰਦੇ ਮਜੀਠੀ ਰੰਗ, ਗਾੜਾ ਭਗਤੀਆ ਰੰਗ ਚੜ ਗਿਆ ਹੈ। ਕੁਸੁੰਬੇ ਦੇ ਰੰਗ ਦੀ ਨਹੀਂ, ਲੈਣ ਵਾਲਾ ਸੂਹਾ ਰੰਗ ਮਾਇਕੀ ਨਹੀਂ ਹੈ, ਸੱਚਾ ਰੰਗ, ਗਾੜਾ ਰੰਗ ਪ੍ਰੇਮ ਦਾ ਚੜ ਗਿਆ ਹੈ ਉਹਨਾਂ ਨੂੰ।
ਪੌੜੀ ਰਾਰਾ ਰੰਗ ਹੋਇਆ ਮਨ ਆਪਣਾ,
ਰਾਰੀ ਦੁਆਰਾ ਆਪ ਕਹਿੰਦੇ ਨੇ, ਹੇ ਭਾਈ ਇਸ ਆਪਣੇ ਮਨ ਨੂੰ ਰੰਗੋ ਰੰਗਣਾ ਕਰੋ ਪ੍ਰੇਮ ਦੇ ਵਿੱਚ, ਸਾਧ ਸੰਗਤ ਰੂਪੀ ਮੱਟੀ ਵਿੱਚ ਨਾਮ ਰੂਪੀ ਰੰਗ ਪਾ ਕੇ, ਪ੍ਰੇਮ ਰੂਪੀ ਜਲ ਪਾ ਕੇ, ਸਤਿਗੁਰੂ ਰੰਗਰੇਜ ਦੁਆਰਾ ਭਗਤੀ ਨੂੰ ਮੱਟੀ ਵਿੱਚ ਆਪਣੇ ਮਨ ਨੂੰ ਰੰਗਣਾ ਕਰੋ। ਇਸ ਪ੍ਰਕਾਰ
ਹਰ ਹਰ ਨਾਮ ਜਪੋ ਜਪ ਰਸਨਾ,
ਮਾਰਾ ਰੰਗ ਕਿਵੇਂ ਚੜਦਾ? ਕਹਿੰਦੇ ਹਰੀ ਜੋ ਸਾਰਿਆਂ ਪਾਪਾਂ ਨੂੰ ਹਰਨ ਵਾਲਾ, ਹਰੀ ਜੋ ਸੰਸਿਆ ਦਾ ਪ੍ਰਮਾਣ ਪ੍ਰਮੇਗ ਔਰ ਸੰਸਿਆ ਦਾ ਹਰਨ ਵਾਲਾ, ਉਸਦੇ ਨਾਮ ਨੂੰ ਜਪਣਾ ਕਰੋ। ਮਾਰਾ ਜਪਿਆ ਨਹੀਂ ਜਾਂਦਾ ਕਿ ਰਸਨਾ ਕਰਕੇ ਵੀ ਜਪੋ, ਜਿਹਨਾਂ ਦੀ ਰਸਨਾ ਕਰਕੇ ਜਪੀਦਾ ਉਹਦੇ ਸਾਹਾਂ ਚ ਵੀ ਪੱਕ ਜਾਂਦਾ ਹੈ। ਪ੍ਰਭ ਜੀ ਬਸੇ ਸਾਧ ਕੀ ਰਸਨਾ,
ਹਰੇ ਰੇ ਦਰਗਹ ਕਹਿ ਨਾ ਕੋ।
ਜੇ ਮਹਾਰਾਜ ਦਾ ਨਾਮ ਸਿਮਰਨ ਕਰੋਗੇ ਹੇ ਭਾਈ, ਅਰੇ ਨਰਾਦਰੀ ਦਾ ਵਗਾ, ਅਰੇ ਨਲਾਇਕ ਇੱਧਰ ਆਉਂਦਾ ਨੀ, ਤਾਂ ਆਵੇਂ ਤਾਂ ਜਬ ਜੂਤ ਪੜਨਗੇ। ਕਿਉਂ ਪੁਲਸੀਏ ਲੋਕ ਨਰਾਦਰੀ ਦੇ ਵਾਕ ਕਹਿੰਦੇ ਜਿਵੇਂ, ਇਸ ਪ੍ਰਕਾਰ ਮਹਾਰਾਜ ਕਹਿੰਦੇ ਰੇ 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 ਨੀਚ ਰੇ ਪਾਪੀ, ਕਿੱਧਰ ਜਾਣਾ ਇੱਧਰ ਆਓ। ਇਸ ਪ੍ਰਕਾਰ ਬਹੁਤ ਨਰਾਦਰੀ ਦੇ ਬਚਨ ਦਰਗਾਹ ਚ ਕੋਈ ਨੀ ਸਾਡੇ ਤਾਈ ਕਹੇਗਾ।
ਆਓ ਬੈਠ ਆਦਰ ਸੁਭ ਦੇਉ,
ਕਹਿਣਗੇ ਆਓ ਜੀ ਬੈਠੋ ਜੀ, ਆਦਰ ਦੇਣਗੇ ਸ੍ਰੇਸ਼ਟ। ਨਾਨਕ ਨਾਮ ਤੇ ਆਏ ਨੇ ਸਾਜਣਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਕਿਹਾ ਕੀਤੋ ਭਵਨ ਪੁਨੀਤ। ਤੇ ਪਾਪੀਆਂ ਦੀ ਬਾਤ ਜਿਸ ਬਾਬਤ ਕਿਹਾ ਲਿਖਿਆ ਮਹਾਰਾਜ ਸਾਹਿਬ ਜੀ ਨੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਣ ਮਧਾਣੀਆਂ ਤਿਉਂ ਮੱਥੇ ਧਰਮ ਲਾਏ। ਜੇ ਮਧਾਣੀਆਂ ਨੂੰ ਦੁੱਧ ਰਿੜਕੀ ਦਾ ਹੈ ਤਾਂ ਦੁੱਧ ਦੀ ਨਿਆਂ ਰਿੜਕ ਕਰਕੇ ਉਹਨਾਂ ਦੇ ਸੂਖਮ ਸਰੀਰ ਨੂੰ ਵਿੱਚੋਂ ਦੇਹਾਂ ਨੂੰ ਕੱਢ ਕੇ ਨਰਕ ਚ ਪਾਇਆ ਜਾਵੇਗਾ, ਇਹ ਦੰਡ ਮਿਲੇਗਾ। ਜੋ ਪਾਪਾਂ ਨੂੰ ਕਮਾਉਣ ਵਾਲੇ ਹੈ, ਨਾਮ ਜਪਣ ਵਾਲਿਆਂ ਦੇ ਧਰਮ ਰਾਹ ਵੀ ਮਿੱਠਾ ਹੋ ਕੇ ਬੋਲੇਗਾ।
ਉਹ ਆ ਮਹਿਲੀ ਪਾਵੈ ਤੂੰ ਬਾਸਾ,
ਮਹਿਲਾਂ ਵਿੱਚ ਜੋ ਸਰੂਪ ਮੁਕਤੀ, ਸਮੀਪ ਮੁਕਤੀ, ਸ੍ਰਿਜ ਮੁਕਤੀ, ਸਲੋਕ ਮੁਕਤੀ ਆਦਿਕ, ਜਾਂ ਕੇਵਲ ਮੁਕਤੀ ਰੂਪ ਮਹਿਲਾਂ ਵਿੱਚ ਤੁਰਿਆ ਪਦ ਰੂਪੀ ਮਹਿਲਾਂ ਚ ਵਾਸਾ ਪਾਵੇਗਾ।
ਜਨਮ ਮਰਨ ਨਹਿ ਹੋਏ ਬਿਨਾਸਾ,
ਜਿੱਥੇ ਭਾਈ ਕਿ ਜਮਨ ਜਨਮ ਚ ਪੈ ਕੇ ਨਾਸ਼ ਨੀ ਹੋਵੇਗਾ, ਮਰ ਕੇ ਆਸਾ ਦੇ ਸਹਿਤ ਹੋ ਕੇ ਫੇਰ ਨੀ ਜਨਮ ਧਾਰੇਗਾ। ਜਨਮ ਮਰਨ ਨਾ ਹੋਏ ਬਿਨਾਸਾ, ਜਦੋਂ ਬਿਨਾਂ ਆਸਾ ਤੋਂ ਹੋ ਗਿਆ ਉਦੋਂ ਜੰਮਣ ਮਰਨ ਹੀ ਤੈਨੂੰ ਹੋਵੇਗਾ। ਇਹ ਆਸਾ ਕਰਕੇ ਹੀ ਜੰਮਦਾ ਮਰਦਾ, ਆਸਾ ਕਰਦਾ ਜਗੂ ਆਸਾ ਮਰੇ ਨਾ ਜਾਏ, ਇਹ ਆਸਾ ਕਰਕੇ ਆਉਂਦਾ ਜਾਂਦਾ ਜੀਵ ਰਹਿੰਦਾ ਹੈ। ਸੋ ਹਜ਼ੂਰ ਫਰਮਾਉਂਦੇ ਹਨ,
ਜਨਮ ਮਰਨ ਨਹਿ ਹੋਏ ਬਿਨਾਸਾ,
ਜੰਮਣਾ ਤੇ ਮਰਨਾ ਵੀ ਨੀ ਹੋਵੇਗਾ। ਤੇ ਰਾਹ ਦੇ ਵਿੱਚ ਜਿਹੜੀਆਂ ਬਾਕੀ ਦੀਆਂ ਅਵਸਥਾ ਹੈ, ਪਹਿਲਾਂ ਬਾਲਕ ਅਵਸਥਾ ਹੁੰਦੀ ਹੈ, ਫਿਰ ਬਾਲਕ ਅਵਸਥਾ ਬਿਨਾਸ ਹੋ ਜਾਂਦੀ ਹੈ, ਫਿਰ ਕਿਸ਼ੋਰ ਅਵਸਥਾ ਹੁੰਦੀ ਹੈ, ਫਿਰ ਕਿਸ਼ੋਰ ਅਵਸਥਾ ਬਿਨਾਸ ਹੋ ਜਾਂਦੀ ਹੈ, ਫਿਰ ਕਿਸ਼ੋਰ ਅਵਸਥਾ ਬਿਨਾਸ ਹੋਣ ਤੋਂ ਫਿਰ ਢਲਦੀ ਜਵਾਨੀ ਆਉਂਦੀ ਪਰੋਢਿਆ ਵਾਸਤਾ, ਉਹ ਵੀ ਨਾਸ ਹੋ ਜਾਂਦੀ ਹੈ, ਅਤੇ ਫਿਰ ਬੁਢੀਪਾ ਆ ਜਾਂਦਾ, ਬੁਢੀਪਾ ਵੀ ਅੰਤ ਨਾਸ ਹੋ ਜਾਂਦਾ, ਮੌਤ ਆ ਜਾਂਦੀ ਹੈ। ਕਿਉਂ ਖੱਟ ਵਕਾਰ ਜਿਹੜੇ ਦੇ ਉਹਨਾਂ ਚ ਨਾਸ਼ ਨੀ ਹੋਵੇਗਾ, ਨਾ ਜੰਮੇਗਾ ਤੇ ਨਾ ਮਰੇਗਾ, ਬਿਨਾਂ ਆਸਾ ਤੋਂ ਜਦੋਂ ਹੋ ਜਾਏਗਾ ਸੰਸਾਰ ਜੀ ਤੋਂ।
ਮਸਤਕ ਕਰਮ ਲਿਖਿਓ ਤੁਰ ਜਾ ਕੇ,
ਕਹਿੰਦੇ ਜਿਨ੍ਹਾਂ ਦੇ ਮੱਥੇ ਦੇ ਭਾਈ ਚੰਗੇ ਕਰਮ ਧੁਰੋਂ ਅੰਤਰਯਾਮੀ ਲਿਖਣਾ ਕੀਤੇ ਹਨ,
ਹਰ ਸੰਪੈ ਨਾਨਕ ਘਰ ਤਾਕ,
ਉਹਨਾਂ ਦੇ ਪਾਸ ਹਰੀ ਦੇ ਨਾਮ ਰੂਪੀ ਭਗੂਤੀ, ਇਹ ਪਦਾਰਥ ਉਹਨਾਂ ਦੇ ਪਾਸ ਹੈ ਸਾਰੇ,
ਸਲੋਕ
ਸਤਸੰਗਤ ਦੇ ਹਿਰਦੇ ਦੇ ਅੰਦਰ।
ਸਲੋਕ ਲਾਲਚ ਝੂਠ ਵਿਕਾਰ ਮੋਹ,
ਜਿਹੜੇ ਲੋਕ ਖਾਣ ਦਾ ਲਾਲਚ ਕਰਦੇ ਹੈ ਅਤੇ ਝੂਠ ਬੋਲਦੇ ਹੈ, ਵਿਕਾਰ ਕਾਮ ਆਦਿਕਾਂ ਚ ਫਸੇ ਰਹਿੰਦੇ ਹੈ, ਮੋਹ ਕਰਦੇ ਸਰੀਰਾਂ ਨਾਲ,
ਵਿਆਪਤ ਮੂੜੇ ਅੰਧ,
ਜਿਹਨਾਂ ਚ ਵਿਆਪਤ ਲੱਗੇ ਰਹਿੰਦੇ ਉਹ ਮੂਰਖ ਹਨਗੇ, ਅੰਧੇ ਅਗਿਆਨੀ ਹਨ, ਬਸਮਝ
ਲਾਗ
ਪਰਮਾਰਥ ਰੂਪੀ ਨਿਗਾਹ ਨੀ ਹੈ ਉਹਨਾਂ ਦੀ,
ਲਾਗ ਪਰੇ ਦੁਰਗੰਧ ਸਿਉ,
ਦਿਸ਼ਾ ਰੂਪੀ ਖੋਟੀ ਦੁਰਗੰਧੀ ਚ ਰਾਤ ਨੇ ਪਰਚ ਰਹੇ ਹਨ,
ਨਾਨਕ ਮਾਇਆ ਬੰਧ,
ਇਸ ਪ੍ਰਕਾਰ ਮਾਇਆ ਨੂੰ ਬੰਨ ਲੇ ਗੁਰੂ ਸਾਹਿਬ ਜੀ ਕਹਿੰਦੇ ਨੇ, ਇਹ ਮਾਇਆ ਦੇ ਬੰਧਨ ਹਨ ਭਾਈ, ਜਿਹੜਾ ਲਾਲਚ ਚ ਫਸਣਾ ਖਾਣ ਪੀਣ ਦੇ ਜੋੜਨ ਦੇ ਅਤੇ ਝੂਠ ਬੋਲਣ ਚ, ਵਕਾਰ ਭੋਗਣ ਚ, ਮੋਹ ਵਿਚ ਲੱਗੇ ਰਹਿਣੇ, ਅੰਧਤਾਈ ਵਾਲੇ ਮੂਰਖ ਲੱਗੇ ਹੈ, ਇਸ ਪ੍ਰਕਾਰ ਦੁਰਗੰਧੀ ਦੇਣ ਵਾਲੇ ਦਿਸ਼ਾ ਚ ਲੱਗ ਪਏ ਹੈ ਜਿਹੜੇ, ਉਹ ਮਾਇਆ ਦੇ ਨਾਲ ਬੱਝ ਕੇ ਕੈਦੀ ਹੋ ਗਏ ਹਨ।
ਪੌੜੀ ਲੱਲਾ ਲਪਟ ਬਿਖੈ ਰਸ ਰਾਤੇ,
ਲੱਲਣੀ ਦੁਆਰਾ ਮਹਾਰਾਜ ਸਾਹਿਬ ਫਰਮਾਉਂਦੇ ਹਨ,
ਲੱਲਾ ਲਪਟ ਬਿਖੈ ਰਸ ਰਾਤੇ,
ਭਾਈ ਮਹਾਰਾਜ ਕਹਿੰਦੇ ਦਿਸ਼ਾ ਦੀ ਲਪਟ ਜਾਣ ਕੇ, ਜਿਵੇਂ ਲਿਪਟਨ ਚਾਹ ਨੂੰ ਪੀ ਪੀ ਕੇ ਲੋਕ ਬੜੇ ਖੁਸ਼ ਹੁੰਦੇ ਕਿ ਬੜੀ ਚੰਗੀ ਹੈ, ਇਸੇ ਪ੍ਰਕਾਰ ਮਾਇਆ ਦੀ ਲਪਟਾਂ ਚ ਪੈ ਕੇ ਬੜੇ ਐਸੀ ਲਪਟ ਆਉਂਦੀ, ਆਨੰਦ ਆਉਂਦਾ, ਕਹਿੰਦੇ ਉਹ ਵਿਸ਼ਿਆਂ ਦੇ ਰਸ ਨੂੰ ਮੰਨ ਕੇ ਹੈ ਤਾਂ ਵਿਓ ਰੂਪ ਹੀ ਉਹਨਾਂ ਦੇ ਰਸ ਵਿਚ ਮਸਤ ਹੋਏ ਫਿਰਦੇ ਹਨ, ਵਿਸ਼ਿਆਂ ਦੀ ਲਪਟ ਲਪੇਟ ਚ ਲਪਟੇ ਹੋਏ।
ਅਹੂੰ ਬੁੱਧ ਮਾਇਆ ਮਦ ਮਾਤੇ,
ਹੰਕਾਰ ਵਾਲੀ ਬੁੱਧੀ ਹੈ ਕਿ ਅਸੀਂ ਵਿਸ਼ੇ ਭੋਗਦੇ ਹਾਂ, ਅਸੀਂ ਸੁਖ ਭੋਗਦੇ ਹਾਂ, ਮਾਇਆ ਦੇ ਹੰਕਾਰ ਚ ਮਾਇਆ ਕਰਕੇ ਸ਼ਰਾਬ ਪੀ ਪੀ ਕੇ ਕਮਲੇ ਹੋਏ ਰਹਿੰਦੇ, ਮਸਤ ਹੋਏ ਰਹਿੰਦੇ ਹਨ।
ਯਾ ਮਾਇਆ ਮਹਿ ਜਨਮ ਹੈ ਮਰਨਾ,
ਇਹ ਜਿਹੜੀ ਮਾਇਆ ਨੂੰ ਤੁਸੀਂ ਸੁਖਦਾਇਕ ਸਮਝਿਆ, ਇਹਦੀਆਂ ਲਪਟਾਂ ਆਨੰਦ ਚੰਗੇ ਸਮਝੇ, ਵਿਸ਼ਿਆਂ ਦੇ ਰਸ ਰੰਗੇ ਰਹਿੰਦੇ ਹੋ, ਇਸ ਮਾਇਆ ਤਾਂ ਬਈ ਜੰਮਣਾ ਤੇ ਮਰਨਾ ਬਣਿਆ ਰਹੇਗਾ, ਮੁਕਤ ਨਹੀਂ ਹੋ ਸਕੋਗੇ।
ਜਿਉ ਜਿਉ ਹੁਕਮ ਤਿਵੈ ਤਿਉ ਕਰਨਾ,
ਮਾਇਆ ਰੂਪੀ ਸ਼ਿਕਾਰੀ ਨੂੰ ਤੁਹਾਨੂੰ ਜੂਨਾ ਰੂਪੀ ਪਿੰਜਰੇ ਚ ਪਾ ਲਿਆ, ਹੁਣ ਜਿਵੇਂ ਜਿਵੇਂ ਹੁਕਮ ਹੁੰਦਾ ਉਵੇਂ ਉਵੇਂ ਜੀਆਂ ਨੂੰ ਕਰਨਾ ਪੈਂਦਾ, ਪਤੰਤਰ ਹੋ ਜਾਂਦੇ ਹੈ ਫਲ ਭੋਗਣ ਵਾਸਤੇ।
ਸੰਜੇ
ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ, ਬ੍ਰਹਮ ਵੇਤਿਆਂ ਦੀ ਨਿਗਾਹ ਉਹ ਹੈ, ਕੋਈ ਊਣਾ ਕੋਈ ਆਪੋ ਨਹੀਂ ਹੈ, ਤੇ ਕੋਈ ਪੂਰਨ ਪੁਰਖ ਨਹੀਂ ਆਪੋ ਹੈ, ਗੁਣਾ ਤੋਂ ਊਣਾ ਨੀ, ਕੋਈ ਗੁਣਾ ਕਰਕੇ ਪੂਰਨ ਨਹੀਂ ਹੈ।
ਕੋਊ ਸੁਗਰ ਨਾ ਕੋਊ ਮੂਰਾ,
ਬੇਟਿਆਂ ਦੀ ਇਹ ਨਿਗਾਹ, ਨਾ ਕੋਈ ਸੁਗੜ ਚਤੁਰ ਹੈ ਆਪ, ਨਾ ਕੋਈ ਮੂਰਖ ਹੈ ਆਪ।
ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ,
ਬ੍ਰਹਮ ਗਿਆਨੀ ਤਾਂ ਵਾਹਿਗੁਰੂ ਤੇ ਨਿਗਾਹ ਰੱਖਦੇ, ਸ਼ੇਰ ਦ੍ਰਿਸ਼ਟੀ ਹੈ, ਕਸਾਦ ਸਿੰਘ ਜੀ ਕੂਕਰ ਦ੍ਰਿਸ਼ਟੀ ਹੈ, ਸ਼ੇਰ ਦੀ ਨਿਗਾਹ ਹੁੰਦੀ ਹੈ, ਜਿਸ ਵੇਲੇ ਕੋਈ ਸ਼ਸਤਰ ਚਲਾਵੇ ਉਹ ਸ਼ਸਤਰ ਵੱਲ ਨੀ ਵੇਖਦਾ, ਸ਼ਸਤਰ ਚਲਾਉਣ ਵਾਲੇ ਨੂੰ ਵੇਖਦਾ, ਤੇ ਕੁੱਤੇ ਦੀ ਨਿਗਾਹ ਹੁੰਦੀ ਹੈ ਲਾਠੀ ਨੂੰ ਡੰਗ ਮਾਰ ਦੰਦੀਆਂ ਵੱਢਦਾ, ਕਹਿੰਦੇ ਲਾਠੀ ਮੇਰੇ ਵੱਜਦੀ ਹੈ, ਮਾਰਨ ਵਾਲੇ ਨੂੰ ਨਹੀਂ ਸਮਝ ਸਕਦਾ, ਇਹ ਕੁੱਤੇ ਦੀ ਦ੍ਰਿਸ਼ਟੀ ਹੈ। ਬ੍ਰਹਮ ਗਿਆਨੀਆਂ ਦੀ ਵਾਹਿਗੁਰੂ ਤੇ ਨਿਗਾਹ ਹੈ, ਉਹ ਸਭ ਕੁਝ ਉਹ ਹੀ ਕੌਣ ਤੇ ਕਰਦਾ ਜਾਣਦੇ ਹੋ, ਕਹਿੰਦੇ ਹਨ
ਜਿਤ ਜਿਤ ਲਾਭ ਹੋ ਤਿਤ ਤਿਤ ਲੱਗਣਾ,
ਇਹ ਸ਼ੇਰ ਦ੍ਰਿਸ਼ਟੀ ਹੈ, ਹੇ ਮਹਾਰਾਜ ਜਿਸ ਜਿਸ ਪਾਸੇ ਲਾਉਣੇ ਉਸ ਉਸ ਪਾਸੇ ਲੱਗਣਾ ਹੁੰਦਾ ਹੈ, ਇਹ ਬਾਜੀ ਪਾਈ ਹੈ ਤਾਂ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪੇ ਦਿਖਲਾਈ,
ਨਾਨਕ ਠਾਕੁਰ ਸਦਾ ਅਲਿਪਨਾ,
ਹੇ ਪਰਮੇਸ਼ਰ ਪਾਪ ਉਨਕਾ ਉਸ ਲੇਪ ਨਾ ਲੱਗ, ਘੜ ਘੜ ਸਦ ਹੀ ਘੜ ਘੜ ਅੰਤਰ ਸਦ ਹੀ ਜਗ ਹੈ, ਤੂੰ ਅਲੇਪ ਰਹਿੰਦਾ, ਪਾਰ ਬ੍ਰਹਮ ਗੁਰੂ ਸਾਹਿਬ ਜੀ ਕਹਿੰਦੇ ਆ ਉਹ ਪਾਪ ਪੁੰਨ ਤੋਂ ਨਿਰਲੇਪ ਹੈ ਸਦਾ, ਉਸ ਨੂੰ ਪਾਪ ਪੁੰਨ ਦਾ ਲੇਪ ਨਹੀਂ ਕਿਸੇ ਪ੍ਰਕਾਰ ਦਾ, ਜਬ ਆਕਾਰ ਕਸ਼ਨਾ ਦ੍ਰਿਸ਼ਟੇਤਾ, ਪਾਪ ਪੁੰਨ ਤੋਂ ਕਹਿਤੇ ਹੋਤਾ, ਜਦੋਂ ਨਿਰੰਕਾਰ ਰੂਪ ਹੀ ਹੈ ਉਹ, ਰੂਪ ਨਾ ਰੇਖਣਾ ਰੰਗ ਕੋਈ ਤ੍ਰੈਗੁਣ ਤੇ ਪ੍ਰੋ ਭਿੰਨ, ਕਿਸੇ ਬੁਝਾਏ ਨਾਨਕਾ ਜੀ ਸੋਵੈ ਸੋ ਪ੍ਰਸੰਨ, ਫਿਰ ਉਹਨੂੰ ਪਾਪ ਪੁੰਨ ਦਾ ਕੀ ਲੇਪ ਲੱਗਣਾ ਸੀ, ਹਰ ਵਕਤ ਨਿਰਲੇਪ ਹੈ, ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਪੁੰਨ ਨਹੀਂ ਲੈਂਦਾ, ਸਾਰੀ ਦੀ ਪੜਲੋਂ ਕਰਕੇ ਪਾਪ ਨਹੀਂ ਉਹਨੂੰ ਲੱਗਦਾ, ਇਉਂ ਠਾਕੁਰ ਸਦਾ ਹੀ ਨਿਰਲੇਪ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ ਪਰਮੇਸ਼ਵਰ।
ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ,
ਦੂਸਰੀ ਲਿਲੜੀ ਕਹਿੰਦੇ ਹਨ ਸੱਚੇ ਪਾਤਸ਼ਾਹਾਂ ਜੀ।
ਸਲੋਕ ਲਾਲ ਗੋਪਾਲ ਗੋਬਿੰਦ ਪ੍ਰਭ,
ਭਾਈ ਉਹ ਲਾਲ ਪਿਆਰਾ ਹੈ, ਪਿਆਰਾ ਕੈਸਾ, ਗੋਪਾਲ ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਹੈ, ਫੇਰ ਕੈਸਾ ਗੋ ਇੱਕ ਕਿਤੇ ਇੰਦਰੀਆਂ ਨੂੰ ਬਿੰਦ ਰੱਖਿਆ ਕਰਨ ਵਾਲਾ ਹੈ, ਗੋ ਬੇਦਾਂ ਆਦਿਕਾਂ ਦੀ ਰੱਖਿਆ ਕਰਨ ਵਾਲਾ ਹੈ, ਗੋ ਗੁਰਾਂ ਦੀ ਬਾਣੀ ਕਰਕੇ ਬਿੰਦ ਪ੍ਰਾਪਤ ਹੋਣ ਯੋਗ ਹੈ,
ਪ੍ਰਭ
ਸਮਰੱਥ ਹੈ,
ਗਹਿਰ ਗੰਭੀਰ ਅਥਾਹ,
ਗਹਿਰ ਨਿਰਹਲ ਹੈ ਉਹ ਸਰੂਪ, ਅਤੇ ਗੰਭੀਰ ਡੂੰਘੇ ਤੋਂ ਡੂੰਘਾ ਹੈ, ਸਮੁੰਦਰ ਆਦਿਕਾਂ ਕਰਕੇ ਵੀ ਅੰਤ ਨਹੀਂ ਪਾਈ ਦਾ ਥਾ, ਬੇਹਾਥ ਹੈ, ਕਿਸੇ ਪ੍ਰਕਾਰ ਪ੍ਰਕਿਰਤੀ ਕਰਕੇ ਵੀ ਥਾਂ ਨਹੀਂ ਪਾਈ ਜਾਂਦੀ।
ਦੂਸਰ ਨਾਹੀ ਅਵਰ ਕੋ
ਅਤੁੱਲ ਆਸ ਪਰਸ ਹੈ, ਅਤੇ ਦੂਸਰਾ ਅਵਰ ਅਸਥਾਨ ਚ ਹੋਰ ਕੋਈ ਉਹਦੇ ਤੁਲ ਨਹੀਂ ਹੈ।
ਨਾਨਕ ਬੇਪਰਵਾਹ
ਜੀ ਕਹਿੰਦੇ ਉਹ ਬੇਪਰਵਾਹ ਬੇਖਾਸ਼ ਹੈ, ਕਿਸੇ ਦੇ ਨਿਆਜ ਤੇ ਸੀਰਨੀਆਂ ਤੇ ਖੁਸ਼ ਹੋਣ ਵਾਲਾ ਨਹੀਂ, ਬੇਪਰਵਾਹ ਹੈ ਉਹ।
ਪੌੜੀ ਲੱਲਾ ਤਾਕ ਲਵੇ ਨਾ ਕੂ,
ਦੂਸਰੀ ਲਲੀ ਦੁਆਰਾ ਕਹਿੰਦੇ ਹਨ, ਪਹਿਲਾਂ ਲਲੀ ਕਹੀ ਹੈ ਫਿਰ ਲਲੀ ਕਹੀ ਹੈ, ਲੱਲਾ ਤਾਂ ਕਹਿ ਲਵਾ ਨਾ ਕਹੂ, ਲੱਲੇ ਅੱਖਰ ਦੁਆਰਾ ਕਹਿੰਦੇ ਉਸ ਪਰਮੇਸ਼ਰ ਦੇ ਲਵਾ ਸਦਰਸ ਹੋਰ ਕੋਈ ਨੀ ਹੋ ਸਕਦਾ ਹੈ ਭਾਈ।
ਇੱਕ ਹੈ ਆਪ ਅਵਰ ਨਹਿ ਹੋ,
ਇੱਕੋ ਇੱਕ ਆਪ ਹੈ ਪਰਮੇਸ਼ਰ, ਅਵਰ ਨੀ ਕੋਈ ਹੋਰ ਨੀ ਕੋਈ ਹੋ ਸਕਦਾ, ਤੁਲ ਨਾ ਪਿੱਛੇ ਹੈ ਹੋਇਆ ਹੈ ਨਾ ਹੁਣ ਹੈ ਨਾ ਅੱਗੇ ਨੂੰ ਕੋਈ ਅਵਰ ਹੋਵੇਗਾ।
ਹੋਵਨ ਹਾਰ ਹੋਤ ਸਦ ਆਇਆ,
ਭੂਤ ਕਾਲ ਚ ਵੀ ਉਹੀ ਹੋਵਨ ਹਾਰ ਸੀ ਤੇ ਹੁੰਦਾ ਹੀ ਸਦਾ ਆਇਆ ਹੈ, ਅੱਗੇ ਨੂੰ ਵੀ ਹੋਣ ਹਾਰ ਉਹ ਹੋਵੇਗਾ, ਪਿੱਛੇ ਹੁੰਦਾ ਆਇਆ ਸਦਾ
ਕਾਹੂ ਪਾਇਆ,
ਉਹਦਾ ਅੰਤ ਕਿਸੇ ਨੂੰ ਪਿੱਛੇ ਵੀ ਨਾ ਹੋਣ ਨਾ ਅੱਗੇ ਨੂੰ ਕਿਸੇ ਨੂੰ ਪਾਇਆ ਨੀ ਹੈ।
ਕੀਟ ਹਸਤ ਮਹਿ ਪੂਰ ਸਮਾਨੇ,
ਹਾਥੀ ਵਿੱਚ ਇੱਕੋ ਜਿਹਾ ਪੂਰਨ ਹੈ, ਉਹਦੀ ਜੋਤ ਸਮਾਈ ਹੋਈ ਹੈ, ਇੱਕੋ ਜਿਹਾ ਮਿਲਿਆ ਹੋਇਆ ਹੈ। ਇਹਦੇ ਉੱਤੇ ਸਾਧ ਸੰਗਤ ਜੀ ਦ੍ਰਿਸ਼ਟਾਂਤ ਹਨ, ਕੀੜੀ ਤੇ ਹਾਥੀ ਦੇ ਵਿੱਚ ਪੂਰਿਆ ਸਮਾਨ ਇੱਕੋ ਜਿਹਾ, ਇਹ ਤੇ ਲੋਕ ਕਰਮ ਕਾਂਡ ਦੀ ਸ਼ੰਕਾ ਕਰਦੇ ਹੈ, ਉਹ ਕਹਿੰਦੇ ਜੀ ਇਹ ਕੀੜੀ ਦੇ ਅੰਦਰ ਜੋਤ ਹੈ ਪਰਮੇਸ਼ਰ ਦੀ, ਜੋ ਹਾਥੀ ਦੇ ਪਾਰੀ ਦੇ ਅੰਦਰ ਹੈ ਤਾਂ ਇੱਕ ਕੋਨੇ ਜੇ ਦੀ ਟੀਕੀ ਰਹੂਗੀ, ਕੀ ਪਤਾ ਲੱਗੂ ਉਹਦੀ ਜੋਤ ਕੀੜੀ ਦੀ ਹਾਥੀ ਵਿੱਚ ਪਈ ਹੋਈ ਹੈ, ਅਤੇ ਜੇ ਹਾਥੀ ਦੀ ਜੋਤ ਕੀੜੀ ਚ ਪਾ ਰਹੀ ਹੈ ਤਾਂ ਪਾਸੀ ਲੌਂਕੀ ਉਹ ਕੀੜੀ ਛੋਟੀ ਜੀ ਹੈ, ਹਾਥੀ ਦੀ ਜੋਤ ਉਹਦੇ ਅੰਦਰ ਕਿਵੇਂ ਟਿਕੇਗੀ, ਇਹ ਸਵਾਲ ਕਰਦੇ ਆ ਲੋਕ। ਉਹਨਾਂ ਸਵਾਲਾਂ ਦਾ ਉੱਤਰ ਸਾਧ ਸੰਗਤ ਜੀ ਨਿਆਇਕ ਤਾਂ ਇਉਂ ਦਿੰਦੇ ਹੈ, ਕਹਿੰਦੇ ਜਿਵੇਂ ਦੀਵਾ ਹੁੰਦਾ ਨਾ, ਜਿਸ ਮੰਦਰ ਜਗਾ ਦੀਏ ਜਿੱਡਾ ਕੁ ਮੰਦਰ ਦਾ ਆਕਾਰ ਹੁੰਦਾ ਹੈ ਓਡਾ ਕੁ ਉਹਦੀ ਜੋਤ ਪ੍ਰਕਾਸ਼ ਦੀ ਹੈ। ਇੱਕ ਦੇਸੀ ਮੰਨਦੇ ਆ ਆਤਮਾ ਨੂੰ, ਨਿਆਇਕ ਲੋਕ ਜਿਹੜੇ ਹੈ ਇੱਕ ਦੇਸੀ ਮੰਨਦੇ ਕਰੇ, ਕਹਿੰਦੇ ਹੈ ਜੋਤ ਇੱਕ ਥਾਂ ਇੱਕ ਦੇਸੀ, ਉਹਦੀ ਲਸ਼ਕ ਦੇ ਨਾਲ ਤੇ ਸਾਰਿਆਂ ਚ ਰੋਸ਼ਨੀ ਦੀ, ਜਿਵੇਂ ਦੀਵਾ ਇੱਕ ਥਾਂ ਰੱਖ ਦਈਏ ਕੋਨੇ ਤੇ ਉਹਦੀ ਲਸ਼ਕ ਜਿੰਨਾ ਮੰਦਰ ਹੁੰਦਾ ਓਨੀ ਪ੍ਰਤੀਤ ਹੁੰਦੀ ਹੈ। ਇਹ ਨਿਆਇਕਾਂ ਦਾ ਮਤ ਇੱਕ ਦੇਸੀ ਮੰਨ ਕੇ, ਪਰ ਇਹ ਸਾਧ ਸੰਗਤ ਜੀ ਦੋਵੇਂ ਮਤ ਜਿਹੜੇ ਹੈ ਇਹ ਗ੍ਰਹਿਣ ਕਰਨੇ ਯੋਗ ਨੇ, ਦੋਵੇਂ ਭੇਦਵਾਦ ਦੇ ਮਤ ਹੈ। ਅਦਵੈਤਵਾਦ ਇਸ ਪ੍ਰਕਾਰ ਸਿੱਧ ਹੁੰਦਾ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ ਹਸਤ ਕੀਟਮੈ ਪੂਰ ਸਮਾਨੇ, ਜਿੱਥੇ ਸਾਧ ਸੰਗਤ ਜੀ ਛੋਟਾ ਜਿਹਾ ਘੜਾ ਬਣਾਇਆ ਹੋਇਆ ਹੈ ਉੱਥੇ ਘੜੇ ਜਿੰਨਾ ਆਕਾਸ਼ ਹੋਵੇ ਸਵਾ ਮਣ ਦਾਣੇ ਪੈਣ ਦਾ ਜਾਂ 20 ਸਿਰ ਦਾਣੇ ਪੈਣ ਦਾ ਹੀ ਬਣਦਾ, ਅਤੇ ਜਿੱਥੇ ਵੱਡਾ ਇੱਧਰ ਮੰਦਰ ਬਣਾਇਆ ਮੱਠ ਬਣਾਇਆ ਹੋਇਆ ਹੈ ਉਹਦੇ 'ਚ ਓਨੇ ਆਦਮੀ ਬੈਠਣ ਦਾ ਉਹ ਆਕਾਰ ਬਣਦਾ ਹੈ। ਆਕਾਸ਼ ਇੱਕੇ ਤਰ੍ਹਾਂ ਇੱਕੋ ਹੀ ਹੁੰਦਾ ਹੈ, ਆਕਾਸ਼ ਦੇ ਵਿੱਚ ਕੋਈ ਫਰਕ ਨਹੀਂ, ਜਿੱਦਾਂ ਮਕਾਨ ਬਣਾ ਲਿਆ ਉਹਦੇ ਮਕਾਨ 'ਚ ਬੈਠਣ ਵਾਲਾ ਓਨਾ ਥਾਂ ਹੈ, ਜਿੰਨਾ ਘੜਾ ਉਹਦੇ 'ਚ ਦਾਣੇ ਪੈਣ ਜਿੰਨਾ ਓਨਾ ਹੈ। ਇਸ ਪ੍ਰਕਾਰ ਉਹਦਾ ਨਾਂ ਘਟਾ ਆਕਾਸ਼ ਹੈ, ਦੂਸਰਾ ਨਾਂ ਮਟਾ ਆਕਾਸ਼ ਹੈ। ਇਵੇਂ ਈਸ਼ਵਰ ਜਿਹੜਾ ਹੈ ਉਹ ਅੰਤਰਜਾਮੀ ਸੱਚੇ ਪਾਤਸ਼ਾਹ ਜਿਹੜਾ ਚਿਰਾ ਆਕਾਸ਼ ਬ੍ਰਹਮ ਹੈ ਸ਼ੁੱਧ, ਉਹਦੇ ਵਿੱਚ ਮਾਇਆ ਕਰਕੇ ਜਿਹੜਾ ਮੈਂ ਇੱਕ ਤੋਂ ਬਹੁਤੇ ਹੋਵਾਂ ਇਹ ਰੂਪ ਧਾਰੇ ਮਾਇਆ ਸਵਲ ਪੁਣਾ, ਇਹ ਮਟਾਕਾਸ਼ ਦੀ ਨਹੀਂ ਈਸ਼ਵਰ ਬਣਿਆ ਹੋਇਆ, ਤੇ ਜਿੰਨੇ ਜੀਵ ਹੈ ਘਟਾਕਾਸ਼ ਦੀ ਨਿਆਈ ਹੈ, ਜਿਵੇਂ ਘੜੇ ਜਿੰਨਾ ਕੁ ਆਕਾਸ਼ ਆਉਂਦਾ, ਆਕਾਸ਼ ਦੋਹਾਂ 'ਚ ਘੜਾ ਭੰਨ ਦਈਏ ਤੇ ਫਿਰ ਘੱਟ ਬੂਟੇ ਤੇ ਉਹੀ ਪ੍ਰਕਾਸ਼ ਉਹ ਪ੍ਰਕਾਸ਼ ਰਹਿ ਜਾਂਦਾ, ਜੇ ਮੰਦਰ ਦੀਆਂ ਕੰਧਾਂ ਲਾ ਦਈਏ ਉਹੀ ਆਕਾਸ਼ ਰਹਿ ਜਾਂਦਾ। ਇਸੇ ਪ੍ਰਕਾਰ ਸਾਸਿਓ ਜਿਹੜੀਆਂ ਉਪਾਧੀਆਂ ਹਨ, ਮਾਇਆ ਦੀ ਉਪਾਧੀ ਕਰਕੇ ਈਸ਼ਵਰ ਨਾਮ ਪਿਆ ਹੋਇਆ, ਅਵਿਦਿਆ ਦੀ ਉਪਾਧੀ ਕਰਕੇ ਜੀਵ ਨਾਮ ਪਿਆ ਹੈ, ਇਹ ਉਪਾਧੀਆਂ ਘਟਾ ਤੇ ਘਟਾ ਘਟਾਕਾਸ ਤੇ ਮਟਾਕਾਸ਼ ਬਣਾਈ ਬੈਠੀਆਂ, ਦੋਹਾਂ ਉਪਾਧੀਆਂ ਨੂੰ ਕੱਢ ਦਈਏ ਤੇ ਮਹਾਕਾਸ਼ ਹੀ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਉਪਾਧੀ ਭੇਦ ਕਰਕੇ ਜਿਹੜਾ ਕੀੜੀ ਦੇ ਅੰਦਰ ਜੋਤ ਪ੍ਰਤੀਤ ਹੁੰਦੀ ਹੈ ਉਹੀ ਸੱਤਾ ਪਰਮੇਸ਼ਰ ਦੀ ਹਾਥੀ ਦੇ ਅੰਦਰ ਪੈ ਕੇ ਹਾਥੀ ਦੇ ਕੋਨੇ ਤੇ ਨਹੀਂ ਰਹਿੰਦੀ, ਉਹ ਸਾਰੇ ਵਿਆਪਕ ਹੈ ਆਕਾਸ਼ ਵਾਂਗੂ, ਜਿੱਥੇ ਮੰਦਰ ਜਿੱਦਾਂ ਬਣ ਲਈਏ ਓਡਾ ਹੀ ਆਕਾਸ਼ ਆ ਜਾਂਦਾ ਅੰਦਰ, ਇੱਥੇ ਜਿੱਥੇ ਛੋਟਾ ਘੜਾ ਬਣਾ ਦਈਏ ਉੱਥੇ ਘੜੇ ਜਿੰਨਾ ਹੀ ਆਕਾਸ਼ ਆ ਜਾਂਦਾ, ਇਉਂ ਕੀੜੀ ਦੇ ਆਕਾਰ 'ਚ ਕੀੜੀ ਦੇ ਆਕਾਰ ਜਿੰਨਾ ਹੀ ਚੇਤਨ ਆਇਆ ਹੋਇਆ, ਅਤੇ ਹਾਥੀ ਦੇ ਆਕਾਰ 'ਚ ਹਾਥੀ ਜਿੰਨਾ ਹੀ ਆਕਾਰ ਆਇਆ ਹੋਇਆ ਚੇਤਨ ਆਇਆ ਹੋਇਆ, ਚੇਤਨ ਵਿੱਚ ਫਰਕ ਨਹੀਂ, ਕੀੜੀ 'ਚ ਵੀ ਛੋਟਾ ਹੋਊ ਅਤੇ ਹਾਥੀ 'ਚ ਵੱਡਾ ਹੋਊ, ਉਹ ਆਕਾਸ਼ ਦੀ ਨਹੀਂ ਆਈ ਹੈ, ਉਹ ਨਿਰਵਿਕਲਪ ਰੂਪ ਹੈ, ਕਲਪਨਾ ਤੋਂ ਰਹਿਤ ਹੈ, ਉਸ ਦੇ ਅੰਦਰ ਇੱਕੋ ਜਿਹਾ ਉਹ ਪੂਰਿਆ ਆਕਾਸ਼ ਵਾਂਗੂ ਪਰਮੇਸ਼ੁਰ ਸਾਰੇ ਪੂਰਨੇ ਦ੍ਰਿਸ਼ਟਾਂ 'ਚ ਦੇਣਾ।
ਕੀਟ ਹੱਥ ਮਹਿ ਪੂਰ ਸਮਾਨੇ,
ਕੀੜੀ ਤੇ ਹਾਥੀ ਦੇ ਵਿੱਚ ਪੂਰ ਨੇ ਕੋ ਜਿਹਾ ਸਮਾਇਆ ਹੋਇਆ, ਜਿਵੇਂ ਆਕਾਸ਼ ਵੱਡੇ ਮੰਦਰ ਚ ਵੀ ਆਇਆ ਤੇ ਛੋਟੇ ਮੰਦਰ ਚ ਵੀ ਜਿੱਡਾ ਇਹਦਾ ਆਕਾਰ ਓਡੇ ਆਕਾਰ ਚੋ ਚੇਤਨ ਆਇਆ ਹੋਇਆ, ਕੀੜੀ ਤੇ ਹਾਥੀ ਚ ਇੱਕੋ ਜਿਹਾ ਪੂਰਨ ਹੈ, ਸਾਰੇ ਸਮਾਇਆ ਹੋਇਆ ਵਿਆਪਕ ਜਾਨਣਾ ਕਰੋ ਆਕਾਸ਼ ਦੀ ਨਿਆਈ।
ਪ੍ਰਗਟ ਪੁਰਖ ਸਭ ਠਾਊ ਜਾਣੇ,
ਸਾਰਿਆਂ ਨਾਲ ਪ੍ਰਗਟ ਹੈ ਅਤੇ ਸਾਰਿਆਂ ਦੇ ਵਿੱਚ ਪੁਰਸ਼ਾਰਥ ਦੇਣ ਵਾਲਾ, ਉਦਮ ਦੇਣ ਵਾਲਾ ਹੈ, ਚੇਤਨ ਸੱਦਾ ਦੇਣ ਵਾਲਾ ਹੈ, ਸਾਰੀਆਂ ਪੁਰੀਆਂ ਚ ਆਕਾਸ਼ ਵਾਂਗੂ ਵਿਆਪਕ ਹੈ ਤੇ ਸਾਰਿਆਂ ਥਾਵਾਂ ਚੋ ਜਾਣੀਦਾ ਹੈ, ਜਾਣਿਆ ਗੁਰਮੁਖਾਂ ਨੇ, ਸਾਰਿਆਂ ਥਾਵਾਂ ਦੀ ਜਾਣਦਾ ਉਹ।
ਜਾ ਕੋ ਦੀਨੋ ਹਰ ਰਸ ਆਪਣਾ,
ਇਹ ਬਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ, ਸਮਝ ਪਈ, ਜਿਹਨਾਂ ਨੂੰ ਮਾਰਨ ਆਪਦਾ ਹਰੀ ਦਾ ਰਸ ਆਪਣਾ ਸੱਚੇ ਪਾਤਸ਼ਾਹ ਦੇਣਾ ਕੀਤਾ ਆਤਮ ਆਨੰਦ।
ਨਾਨਕ ਗੁਰਮੁਖ ਹਰ ਹਰ ਤੇ ਜਪਣਾ,
ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਨੂੰ ਗੁਰਮੁਖ ਬਣ ਕੇ ਭਾਈ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਗੁਰਮੁਖੋ ਜਪਣਾ ਕੀਤਾ ਹੈ।
ਸਲੋ
ਉਹਨਾਂ ਨੇ ਅੱਗੇ ਨੂੰ ਜਪਣਾ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਬਣਾਉਣਾ ਮਹਾਰਾਜ ਨੇ।
ਸਲੋਕ ਆਤਮ ਰਸ ਜਿਹ ਜਾਣਿਆ,
ਸਾਧ ਸਿੰਘ ਜੀ ਆਤਮਾ ਜੋ ਸਾਰਿਆਂ ਦਾ ਆਸਰਵ ਉਸੇ ਤਮ ਅਰਸਾ ਕਰਕੇ ਪ੍ਰਾਪਤ ਹੈ, ਜਿਹਦੇ ਕੇ ਆ ਤਮ ਨਾ ਉਹ ਹਨੇਰੇ ਦਾ ਹੈ, ਅਵਰਨ ਸ਼ਕਤੀ ਹੈ ਜਿਹੜੀ ਹਨੇਰੇ ਦੀ ਅਗਿਆਨ ਦੀ, ਸੱਤਵਾ ਪਾਤ ਸ਼ਕਤੀ ਤੇ ਅਪਾਨਾ ਪਾਤ ਸ਼ਕਤੀ, ਇਹਨਾਂ ਦੋਹਾਂ ਤੋਂ ਆ ਜਿਹੜਾ ਰਹਿਤ ਹੈ ਤੇ ਸਾਰਿਆਂ ਦਾ ਆਤਮਾ ਆਪਣਾ ਆਪ ਰੂਪ ਹੈ, ਉਸ ਦੇ ਰਸ ਆਨੰਦ ਨੂੰ ਜਿਨ੍ਹਾਂ ਨੇ ਜਾਣਿਆ ਹੈ।
ਹਰ ਰੰਗ ਸਹਿਜੇ
ਸਤਿਗੁਰੂ ਕਲਗੀ ਧਰਮ ਲੋਹ ਪ੍ਰਕਾਸ਼ ਲਿਖਿਆ ਹੈ, ਆਤਮ ਰਸ ਜੇ ਜਾਣੀ ਸੋਹਾ ਖਾਲਸਾ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਜਿਹੜੇ ਆਤਮ ਦੇਵ ਨੂੰ ਜਾਣਦੇ ਉਹ ਖਾਲਸਾ ਦੇਵ ਪੂਜਨੀਕ ਹਨ, ਵਾਹਿਗੁਰੂ ਚ ਤੇ ਸਾਡੇ ਵਿਚ ਤੇ ਉਹਨਾਂ ਖਾਲਸੇ ਵਿਚ ਰਤੀ ਜੀ ਨਾਲ ਫਰਕ ਨੀ, ਕੋਈ ਰੂਪ ਹਾਂ ਸੀ। ਇਹ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਲੋਹ ਪ੍ਰਕਾਸ਼ ਵਿਚ, ਇਸੇ ਪ੍ਰਕਾਰ ਹਜ਼ੂਰ ਇੱਥੇ ਕਹਿ ਰਹੇ ਹਨ,
ਆਤਮ ਰਸ ਜਿਹ ਜਾਣੇ ਆ,
ਜਿਨ੍ਹਾਂ ਨੇ ਪਾਈ ਆਤਮ ਆਤਮ ਬ੍ਰਹਮ ਬ੍ਰਹਮਾਨੰਦ ਬ੍ਰਹਮ ਆਤਮਾ ਦੇ ਰਸ ਆਨੰਦ ਨੂੰ ਜਾਣਿਆ ਹੈ।
ਹਰ ਰੰਗ ਸਹਿਜੇ ਮਾਣ,
ਹਰੀ ਦੇ ਆਨੰਦ ਨੂੰ ਸਹਿਜ ਸੁਤੇ ਮਾਣਦੇ ਆ, ਨਿਸਾ ਉਪਾਧਕ ਆਨੰਦ ਨਹੀਂ ਮਾਣਦੇ, ਜਿਵੇਂ ਅੱਖਾਂ ਨਾਲ ਵੇਖ ਕੇ ਰੂਪ ਨੂੰ ਖੁਸ਼ ਹੋਈਦਾ, ਕੰਨਾਂ ਨਾਲ ਉਸਤ ਸੁਣ ਕੇ ਖੁਸ਼ ਹੋਈਦਾ ਹੈ, ਜ਼ੁਬਾਨ ਨਾਲ ਕੋਈ ਚੰਗੇ ਵਚਨ ਬੋਲ ਕੇ ਖੁਸ਼ ਹੋਈਦਾ ਹੈ, ਜਾਂ ਮਿੱਠੇ ਰਸ ਖਾ ਕੇ ਖੁਸ਼ ਹੋਈਦਾ, ਇਹ ਸਾ ਉਪਾਧਕ ਆਨੰਦ ਨਹੀਂ ਹੈ। ਪੰਜਾਂ ਵਿਸ਼ਿਆਂ ਦੇ ਉਪਾਧੀ ਸਹਿਜ ਆਨੰਦ ਹੈ, ਉਹ ਸਹਿਜ ਆਨੰਦ ਹੈ, ਸੁਤ ਜਦੋਂ ਸਾਰੇ ਇਹਨਾਂ ਵਿਸ਼ਿਆਂ ਤੋਂ ਰਹਿਤ ਹੋ ਜਾਈਏ ਉਦੋਂ ਪ੍ਰਗਟ ਹੁੰਦਾ ਆਨੰਦ।
ਹਰ ਰੰਗ ਸਹਿਜੇ ਮਾਣ,
ਆਨੰਦ ਨੂੰ ਸਹਿਜੇ ਸੁਤੇ ਸੁਤ ਮਾਣਦੇ ਮਿਲ ਜਤਨ, ਇਹਨਾਂ ਪੰਜਾਂ ਵਿਸ਼ਿਆਂ ਤੋਂ ਬਿਰਤੀ ਨੂੰ ਉਪਰਾਮ ਕਰਕੇ ਸਹਿਜੇ ਆਵਾ ਸਹਿਜੇ ਜਾਵਾ।
ਨਾਨਕ ਧਨ 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 ਜਨ,
ਸਤਿਗੁਰੂ ਜੀ ਕਹਿੰਦੇ ਧਨ ਸੀ ਪਿੱਛੇ ਪੁਰਸ਼, ਧਨ ਹੈ ਉਹ ਹੁਣ, ਧਨ ਅੱਗੇ ਨੂੰ ਹੋਵੇ, ਧਨ ਉਹਨਾਂ ਦੇ ਮਾਤਾ, ਧਨ ਉਹਨਾਂ ਦੇ ਪਿਤਾ, ਧਨ ਉਹ ਪੁਰਖਾਂ ਨੇ, ਧਨ ਉਹਨਾਂ ਦੀ ਕਰਨੀ ਹੈ, ਧਨ ਉਹਨਾਂ ਦੇ ਗੁਰੂ ਹਨ, ਧਨ ਉਹ ਪੁਰਖਾਂ ਨੇ।
ਆਏ ਤੇ ਪਰਵਾਨ,
ਉਹ ਆਏ ਹੋਏ ਸੰਸਾਰ ਪਰਵਾਨ ਲੀਕ ਹੈ, ਸਫਲੇ ਹਨ
ਪੌੜੀ ਆਇਆ ਸਫਲਤਾ ਹੂ ਕੋ ਗਨੀ ਹੈ,
ਆਇਆ ਹੋਇਆ ਭਾਈ ਸੰਸਾਰ ਚ ਸਫਲਾ ਉਸ ਪੁਰਸ਼ ਨੂੰ ਗਣੀਏ ਵਿਚਾਰਨਾ ਚਾਹੀਦਾ ਹੈ।
ਜਸ ਰਸਨ ਹਰ ਹਰ ਜਸ ਭਨੀ ਹੈ,
ਰਸਨਾ ਚੋ ਹਰ ਹਰ ਪਰਮੇਸ਼ਰ ਦਾ ਜਸ ਉਚਾਰਨ ਹੋਵੇ, ਉਹ ਆਇਆ ਹੋਇਆ ਦੁਨੀਆਂ ਚ ਸਫਲਾ ਹੈ, ਬਾਕੀ ਦਾ ਆਉਣਾ ਵਿਅਰਥ ਹੈ ਸਭਨਾ ਦਾ।
ਆਏ ਬਸੇ ਸਾਧੂ ਕੈ ਸੰਗੇ,
ਜਿਹੜੇ ਜਨਮ ਧਾਰ ਕੇ ਸੁਰਤ ਸੰਭਾਲ ਕੇ ਆ ਕੇ ਸਾਧ ਸੰਗ ਚ ਵਸਦੇ ਹਨ,
ਅਨਦਿਨ ਨਾਮ ਤੇ ਆਵ ਹੈ ਰੰਗੇ।
ਸਾਧੂਆਂ ਦੀ ਸੰਗਤ ਦਾ ਕੀ ਮਤਲਬ ਹੈ ਜੀ? ਕਹਿੰਦੇ ਰਾਤ ਨੇ ਪ੍ਰੇਮ ਨਾਲ ਜਿਹੜੇ ਨਾਮ ਨੂੰ ਧਿਆਉਂਦੇ ਹੈ ਉਹ ਆ ਕੇ ਸਾਧ ਸੰਗ ਚ ਵਸਦੇ ਹਨ।
ਆਵਤ ਸੋ ਜਨ ਨਾਮ ਹੈ ਰਾਤਾ,
ਇਹ ਜਨਮ ਧਾਰ ਕੇ ਆਉਂਦਾ ਹੋਇਆ ਉਹ ਆਦਮੀ ਸਫਲਾ ਹੈ, ਨਾਮ ਦੇ ਵਿੱਚੋਂ ਰੰਗਿਆ ਹੋਇਆ ਹੈ।
ਜਾ ਕਉ ਦਇਆ ਮਾਇਆ ਵਿਧਾਤਾ,
ਜਿਨ੍ਹਾਂ ਤੇ ਦਇਆ ਕਰਨ ਵਾਲੇ ਮਾਇਆ ਨਾਮ ਸਰੂਪ ਦਾ ਹੈ, ਦਿਆਲੂ ਸਰੂਪ ਵਿਧਾਤਾ ਦੀ ਕਿਰਪਾ ਦ੍ਰਿਸ਼ਟੀ ਹੈ ਜਿਨ੍ਹਾਂ ਦੇ ਉੱਤੇ।
ਇਹ ਕਹੇ ਆਵਨ ਫਿਰ ਜੂਨ ਨਾ ਆਇਆ,
ਉਹ ਸਾਧ ਸੰਗਤ ਜੀ ਨੇ ਸ਼ੇਰ ਪਿੰਜਰੇ ਨੂੰ ਪਾੜ ਕੇ ਫੇਰ ਨੀ ਕਰ ਦਿੰਦਾ ਪਿੰਜਰੇ ਦੀ, ਨਿਕਲ ਜਾਂਦਾ ਹੈ, ਕਿਵੇਂ ਉਹ ਇਸ ਦੇਹ ਦੇ ਵਿੱਚ ਇੱਕੇ ਵਾਰੀ ਆਇਆ, ਹੁਣ ਫੇਰ ਨੀ ਉਹ ਜੂਨਾ ਚ ਆਵੇਗਾ, ਮੁਕਤ ਹੋ ਜਾਏਗਾ।
ਨਾਨਕ ਹਰ ਕੈ ਦਰਸ ਸਮਾਇਆ,
ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਅਕਾਲ ਪੁਰਖ ਦੇ ਦਰਸ਼ਨ ਕਰਕੇ ਵਾਹਿਗੁਰੂ ਦੇ ਚੋ ਸਮਾ ਜਾਂਦਾ, ਭੇਦ ਹੋ ਜਾਂਦਾ ਹੈ।
ਸਲੋਕ ਯਾਸ ਜਪਤ ਮਨ ਹੋਏ ਆਨੰਦ।
ਹੁਣ ਐਡੇ ਸਾਂਝੀ ਸੁਣਦੇ ਜਿਹੜੇ ਉਹਨਾਂ ਥਾਂ ਜਈਏ ਹਜੂਰ ਉਚਾਰਨ ਕਰਦੇ ਹਨ ਇਕੱਠੇ ਹੀ। ਹਾਂਜੀ,
ਯਾਸ ਜਪਤ ਮਨ ਹੋਏ ਆਨੰਦ।
ਫਿਰ ਭਾਈ ਜਿਸ ਵਾਹਿਗੁਰੂ ਦਾ ਜਾਪ ਕਰਨੇ ਕਰਕੇ ਮਨ ਆਨੰਦ ਪ੍ਰਗਟ ਹੋਵੇ।
ਬਿਨਸੈ ਦੂਜਾ ਭਾਵ
ਪਾਹੇ ਜੀ ਤੇਰਾ ਨਾਸ ਹੋ ਜਾਵੇ। ਜਿਸ ਪ੍ਰਕਾਰ
ਦੁੱਖ ਦਰਦ ਤ੍ਰਿਸ਼ਨਾ ਬੁੱਝੇ,
ਮਰਨ ਦਾ ਦੁੱਖ, ਅਵਿਦਿਆ ਦੀਆਂ ਦਰਦਾਂ ਪੀੜਾਂ ਤੇ ਤ੍ਰਿਸ਼ਨਾ ਜਿਹੜੀ ਹੈ ਰਸਾਂ ਕਸਾਂ ਦੀ, ਬੁੱਝ ਜਾਵੇ ਅੱਗ ਦੀ ਨਹੀਂ ਜੋ ਮੱਚ ਰਹੀ ਹੈ।
ਨਾਨਕ ਨਾਮ ਸਮਾਉ,
ਜੇ ਨਾਮ ਵਿੱਚ ਮਿਲਣਾ ਕਰ, ਨਾਮ ਨਾਲ ਮਸਤੀ ਚਾੜ, ਇਹ ਤ੍ਰਿਸ਼ਨਾ ਦੀ ਅੱਗ ਬੁੱਝ ਜਾਏਗੀ, ਫਿਰ ਨਿਵਰਤ ਹੋ ਜਾਏਗੀ।
ਪੌੜੀ ਜਈਆ ਚਾਰੋ ਗੁਰਮਤ
ਦੂਜੇ ਅੱਖਰ ਦੁਆਰਾ ਫਰਮਾਉਂਦੇ ਨੇ ਭਾਈ, ਜਿਹੜੀ ਖੋਟੀ ਮੱਤ ਹੈ ਇਹੋ ਹੀ ਦੋ ਭਾਵ ਜੀਵ ਤੇ ਇਸ ਦਾ ਭੇਦ ਪਾਈ ਰੱਖਦੀ ਹੈ। ਪਾਪੀ ਪੁੰਨੀ ਮਿੱਤਰ ਸੱਤਰ ਅਤੇ ਇਸੇ ਤਰ੍ਹਾਂ ਹਰਖ ਸੋਗ ਰਾਗ ਦੁਆਖ ਜੋਗੀ ਭੋਗੀ ਸੋਗੀ ਰੋਗੀ, ਇਹ ਜਿੰਨੀ ਦੁਆਇਤ ਪਾਈ ਹੋਈ ਹੈ ਇਹ ਖੋਟੀ ਮਤ ਕਰਕੇ ਹੈ। ਇਹ ਦੁਆਇਤ ਕਰਕੇ ਖੋਟੀ ਮਤ ਹੈ, ਸੋ ਇਹ ਦੋਹਾਂ ਨੂੰ ਜਾਲਣਾ ਕਰੋ, ਦੁਆਇਤ ਨੂੰ ਵੀ ਜਾਲੋ, ਖੋਟੇ ਪੁਰਖਾਂ ਦੀ ਜਿਹੜੀ ਕੁਮੱਤ ਹੈ ਉਹਨੂੰ ਵੀ ਮੇਟਣਾ ਕਰੋ, ਜਾਲੋ ਨਾਮ ਦੇ ਅਭਿਆਸ ਕਰਕੇ।
ਸਹਿ ਤਿਆਗ ਸੁਖ ਸਹਿਜੇ ਸੋ,
ਜੇ ਤੁਸੀਂ ਖੋਟੇ ਮਤ ਪੁਰਖਾਂ ਦੀ ਸੰਗਤ ਛੱਡ ਦਿਓਗੇ ਤੇ ਦੁਆਇਤ ਨੂੰ ਛੱਡ ਦਿਓਗੇ, ਜਾਲ ਦਿਓਗੇ ਨਾਮ ਦੇ ਅਭਿਆਸ ਕਰਕੇ, ਬ੍ਰਹਮ ਅਭਿਆਸ ਰੂਪੀ ਅਗਨੀ ਨਾ, ਇਹਨਾਂ ਦਾ ਤਿਆਗ ਕਰਕੇ ਸਹਿਜੇ ਸੁਖ ਨਿਰਜਤਨ ਸੁਖ ਤੁਹਾਨੂੰ ਪ੍ਰਾਪਤ ਹੋਵੇਗਾ। ਜਿਹੜਾ ਸੁਖ ਕਿਸੇ ਖਾਣ ਚ ਨੀ, ਪੀਣ ਚ ਨੀ, ਪਹਿਨਣ ਚ ਨੀ, ਭੋਗਣ ਚ ਨੀ, ਸਪਰਸ਼ ਚ ਨੀ, ਉਹ ਸੁਖ ਸਾਨੂੰ ਸਦਾ ਹੀ ਪ੍ਰਗਟ ਹੋ ਜਾਏਗਾ।
ਜਈਆ ਜਾਏ ਪਰਹੋ ਸੰਤ ਸਰਨ,
ਅੱਖਰ ਦੁਆਰਾ ਕਹਿੰਦੇ ਜਾ ਕਰਕੇ ਸਾਧ ਸੰਗਤ ਦੀ ਸ਼ਰਨ ਪੈਣਾ ਕਰੋ।
ਜੇ ਆਸਰ ਇਹ ਭਵ ਜਲ ਤਰਨ,
ਜੇ ਸਾਧ ਸੰਗਤ ਦੇ ਆਸਰੇ ਕਰਕੇ ਸੰਸਾਰ ਸਮੁੰਦਰ ਤੋਂ ਭਾਈ ਤਰਨਾ ਹੋਵੇਗਾ।
ਜਈਆ ਜਨਮ ਨਾ ਆਵੈ ਸੋ,
ਜਈਏ ਅੱਖਰ ਦੁਆਰਾ ਹਜ਼ੂਰ ਫਰਮਾਉਂਦੇ ਉਹ ਜਨਮਾਂ ਚ ਨੀ ਭਾਈ ਪੁਰਖ ਆਉਣਗੇ।
ਏਕ ਨਾਮ ਲੈ ਮਨਹਿ ਪਰੋ,
ਇੱਕ ਗੁਰਮਤਿ ਦੁਆਰਾ ਮਹਾਰਾਜ ਨਾਮ ਲੈ ਕੇ ਜਿਹੜੇ ਮਨ ਦੇ ਵਿੱਚ ਮਨ ਰੂਪੀ ਮਨ ਕੇ ਤਾਗੇ ਵਿੱਚ ਪਰੋ ਲੈਣਗੇ।
ਜਈਆ ਜਨਮ ਨਾ ਹਾਰੀ ਹਾਰੀ ਹੈ,
ਅੱਖਰ ਦੁਆਰਾ ਕਹਿੰਦੇ ਫੇਰ ਜਨਮ ਨਹੀਂ ਭਾਈ ਹਾਰੀ ਦੇ।
ਗੁਰ ਪੂਰੇ ਕੀ ਟੇਕ,
ਪੂਰਨ ਸਤਿਗੁਰਾਂ ਦੀ ਓਟ ਹਿਰਦੇ ਚ ਲੈ ਲਈਏ ਜੇ ਕਰਕੇ।
ਨਾਨਕ ਤੇ ਸੁਖ ਪਾਇਆ,
ਸਤਿਗੁਰ ਜੀ ਕਹਿੰਦੇ ਉਹਨਾਂ ਪੁਰਖਾਂ ਨੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ।
ਜਾ ਕੇ ਹੀਰ ਇਹ
ਇਹਨਾਂ ਦੇ ਹਿਰਦੇ ਚ ਕਦ ਐਤ ਨੂੰ ਪਰਮੇਸ਼ੁਰ ਵਸਿਆ ਹੈ।